मौत बारे 4 नवंबर 1909। सत्कार योग पवित्र आत्मा जी, प्यारे डॉक्टर दीवान सिंह जी ने खबर दिती है कि आप दे प्यारे वीरां दे मंडल विच्चो एक प्यारे आप तो विछुड़ गए हन। आम रिवाज साडे सुभाव ते मुह माया दे बंधना करके कुदरती गल है कि आप दा पवित्र हिरदा डोल रहा होवे अते एह विछोड़ा आप नू वाहिगुरु दे नेड़े करन दी थां कुछ वधीक विथ ते छड़ जावे। जे इस दा फल निकले तद सचमुच एह विछोड़ा पारा दुखदाई होवेगा, पर ऐसी आस नहीं करनी चाहिदी। जो कुछ मर्दा कहिदा है वह मर्दा नहीं है, वह अपनी तरक्की दी सड़क ते तुरदा तुरदा अटक जांदा ते किसे लुकवी थां सो जांदा है ते जाग के फिर टुर पैंदा है। कहो नानक गुर ब्रह्म दिखाया, मरता जाता नजर न आया। ए शरीर वाहिगुरु ने मरण लई नहीं बनाया सी, क्योंकि उना दे सुभाव विच मौत नहीं है। वो नहीं चाहते कि असी मरिए। गुरु जी आखदे हन सदा रहै कंचन सी काया, काल न कबहू व्यापै। पर असी आप मरण नाल मुंह पाया होया है, असी हर कड़ी अपने आप नू मार रहे हां। चिंता करनी, कुड़ना, भरमा विच रुड़ना है, पै विच तौखले करदे रहने, ये कहियां ते कुदाल हन जो साडे शरीर नू कसा रहे हन। ये गल भी नहीं कि असी मूर्खां वांगू टपदे रहिए, पर गल यह है कि असी अपने आप नू पछाणीए, अपने बल दे जाणू होवीए। इस काया दे अंदर अमृत दा सोमा है, उसनू पाल लवीए ते रज रज के पीवीए, जो मौत सानू मारनों हट जावे ते जीवन दी तृष्णा सानू गर्भ जून दे कलेश विच ना पा सके। श्री गुरु ग्रंथ साहिब फरमाउंदे हन, ते पीवें संत करह मन मज्जन, पुब जिन्हों सेवा करियां। तुसी चाहुंदे होवोंगे कि मैं लिखां कि वाहिगुरु ने आप नाल वड्डा अन्याय कीता है, जो आप नू प्यारे वीर तो विछोड़िया है। ते एह गल सारे हमदर्दां ने आखी होवेगी, और एह गल तुहाडे बाहरले मन नू चंगी पी लग सकती है, पर असल विच एह गल माड़ी है और सच नहीं है। मैं कठोर चित नाल नहीं आख रहा, मैं इस साल विच अपने परम स्नेही गुरमुख पिता ते होर गुरमुखां दे विछोड़े चले हन। इस महीने मैनू 2 महान गुरमुख संतां दे जो आत्म प्यार करदे से तुर गए हन। मैं विछोड़े सल नू अनुभव चंगी तरह करदा ते बड़े नरम दिल दा भाईवाल हां, पर सच सच है और ओ ए है। मीत करै सोई हम माना, मीत के करतब कुशल समाना। गुरु जी आखदे हन वाहिगुरु मित्र है, मित्र जो करे सो कुशल भला हुंदा है। इस करके साडे वाहिगुरु मित्र ने जो कुछ कीता है ओ असा सुख करके मनिया है। असी क्यों परमेश्वर दे करने नू दुख मनदे हां। साडे विच एक पुल है जो गुरु जी ने एयों वर्णन कीती है, सब किछ अपना एक राम पराया। असा वाहिगुरु नू ओपरा ते पराया जाने है ते होर उस दियां दातां नू ਆਪਣਾ ਜਾਣਿਆ ਹੈ। ਜੇ ਕਦੀ ਅਸੀਂ ਵਾਹਿਗੁਰੂ ਨੂੰ ਆਪਣਾ ਜਾਣੀਏ ਤਦ ਉਸ ਦੀਆਂ ਦਾਤਾਂ ਨੂੰ ਉਸ ਨਾਲੋਂ ਉਪਰਾ ਜਾਣ ਆਈਏ ਫਿਰ ਸਾਨੂੰ ਕਦੇ ਦੁੱਖ ਨਾ ਹੋਵੇ ਕਿਉਂਕਿ ਵਾਹਿਗੁਰੂ ਆਪਣਾ ਹੈ ਉਹ ਕਦੇ ਵਿਛੜਦਾ ਨਹੀਂ ਹੈ ਸੋ ਆਪਣਾ ਜੇ ਸਦਾ ਜੀਵੇ ਤਦ ਵਿਛੋੜਾ ਹੀ ਨਹੀਂ ਹੈ ਜੇ ਵਿਛੋੜਾ ਨਹੀਂ ਹੈ ਤਾਂ ਦੁੱਖ ਕਾਹਦਾ ਤੇ ਦੁਨੀਆਂ ਦੇ ਸਾਮਾਨ ਮਿੱਤਰ ਪਿਆਰੇ ਜਦ ਵਾਹਿਗੁਰੂ ਨਾਲੋਂ ਉਪਰੇ ਜਾਤੇ ਤਦ ਉਹਨਾਂ ਦੇ ਵਿਛੋੜੇ ਦਾ ਪੀੜ ਕੀ। ਅਸੀਂ ਸੁਖਣਾ ਸੁਖਦੇ ਹਾਂ ਕਿ ਪਰਮੇਸ਼ਰ ਜੀ ਸਾਡਾ ਕਾਕਾ ਰਾਜ਼ੀ ਹੋ ਜਾਵੇ। ਇਸ ਵੇਲੇ ਅਸੀਂ ਕਾਕੇ ਨੂੰ ਆਪਣਾ ਤੇ ਵਾਹਿਗੁਰੂ ਨੂੰ ਉਪਰਾ ਸਮਝ ਕੇ ਆਪਣੀ ਸ਼ੈ ਦੀ ਸਲਾਮਤੀ ਮੰਗਦੇ ਹਾਂ। ਜੇ ਵਾਹਿਗੁਰੂ ਹੋਵੇ ਆਪਣਾ ਤੇ ਕਾਕਾ ਉਸਦੀ ਭੇਜੀ ਹੋਈ ਦਾਤ ਸੇਵਾ ਵਾਸਤੇ ਸਮਝ ਕੇ ਉਸਦੀ ਸੇਵਾ ਕਰਦੇ ਰਹੀਏ ਤਦ ਵਿਛੋੜੇ ਵੇਲੇ ਦੁੱਖ ਨਾ ਹੋਵੇ। ਇੱਕ ਗੱਲ ਹੋਰ ਹੈ, ਤੁਹਾਡੇ ਨਾਂ ਵਿੱਚ ਪਰਮੇਸ਼ਰ ਅੱਖਰ ਆਉਂਦੇ ਹਨ ਔਰ ਤੁਹਾਡੇ ਨਾਂ ਦਾ ਅਰਥ ਹੈ ਪਰਮੇਸ਼ਰ ਦੀ ਵਸਤ ਔਰ ਪਰਮੇਸ਼ਰ ਅਰਪਣ ਹੋਈ ਸ਼ੈ। ਭਲਾ ਵਿਚਾਰ ਕਰੋ, ਜਦ ਤੁਸੀਂ ਉਸ ਦੇ ਹੋ ਤੇ ਉਹ ਤੁਹਾਡੇ ਤੋਂ ਕਿਸੇ ਨੂੰ ਸੱਦ ਕੇ ਆਪਣੇ ਕੋਲ ਬਹਾਂਦਾ ਹੈ ਤਦ ਤੁਸੀਂ ਰੰਜ ਕਿਉਂ ਹੋਵੋ, ਦੁੱਖ ਕਿਉਂ ਕਰੋ? ਜੋ ਪਿਆਰੇ ਨੇ ਸਾਡੇ ਕਿਸੇ ਸੱਜਣ ਨੂੰ ਕੋਲ ਸੱਦਿਆ ਹੈ ਤਦ ਅਸੀਂ ਸ਼ੁਕਰ ਕਰੀਏ ਕਿ ਨਾ ਸ਼ੁਕਰੀ? ਵਾਹਿਗੁਰੂ ਪ੍ਰੇਮ ਦਾ ਸੂਮਾ ਹੈ, ਉਹ ਕਦੇ ਵੀ ਵੈਰ ਨਹੀਂ ਕਰਦਾ। ਦ੍ਰਿਸ਼ਟਮਾਨ ਜੋ ਕੁਛ ਹੈ ਇਹ ਇੱਕ ਰਸ ਰਹਿ ਨਹੀਂ ਸਕਦਾ, ਇਸ ਕਰਕੇ ਇਸ ਨਾਲ ਮੋਹ ਨਹੀਂ ਪਾਉਣਾ ਹੈ। ਕਿਸੇ ਪਿਆਰੇ ਦਾ ਟੁਰ ਜਾਣਾ ਸਾਨੂੰ ਪਰਮੇਸ਼ਰਹੀਨ ਲੋਕਾਂ ਵਾਂਗ ਨਾ ਸ਼ੁਕਰੀਆ ਨਾ ਬਣਾਵੇ, ਕਿਉਂਕਿ ਅਸੀਂ ਮਾਲਕ ਵਾਲੇ ਹਾਂ। ਮਾਲਕ ਸੁਧੀ ਨੇਕੀ ਹੈ ਔਰ ਉਹ ਨੇਕੀ ਹੀ ਨੇਕੀ ਕਰਦਾ ਹੈ। ਸਗੋਂ ਪਿਆਰੇ ਦਾ ਟੁਰਨਾ ਸਾਨੂੰ ਇਹ ਸਿਖਾਵੇ ਕਿ ਅਸੀਂ ਇਸ ਜ਼ਿੰਦਗੀ ਦੇ ਅਸਲੇ ਨੂੰ ਪਛਾਣੀਏ ਤਾਂ ਜੋ ਅਗਿਆਨੀ ਰਹਿ ਕੇ ਜਨਮ ਮਰਨ ਦਾ ਦੁੱਖ ਨਾ ਪਾਈਏ। ਗੁਰੂ ਜੀ ਆਖਦੇ ਹਨ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈਅਨ ਜਿਨ ਦੂਜਾ ਪਾਉ ਪਿਆਰਾ, ਜਮਪੁਰ ਬੱਧੇ ਮਾਰੀਅਨ ਕੋ ਸੁਣੈ ਨਾ ਪੂਕਾਰਾ। ਇਸ ਦਾ ਦਾਰੂ ਇਹ ਹੈ, ਜਾ ਹਰ ਬਖਸ਼ੇ ਤਾਂ ਗੁਰ ਮਿਲੈ, ਅਸਥਿਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਹੁਣ ਤੁਸੀਂ ਵਿਚਾਰ ਕਰ ਲਵੋ ਕਿ ਦੋਸ਼ ਸਾਰਾ ਸਾਡਾ ਹੈ। ਜੇ ਮਨ ਹੀ ਮਨ ਨੂੰ ਮਨਾ ਲਵੇ ਤੇ ਅਸਥਿਰ ਹੋ ਜਾਵੇ ਤਦ ਅਸੀਂ ਕੀ ਵੇਖਾਂਗੇ ਕਿ ਨਾ ਕਿਛ ਮਰੈ ਨਾ ਜਾਏ। ਹੁਣ ਸਾਨੂੰ ਆਪਣੀ ਸੁਰਤ ਨੂੰ ਅਸਥਿਰ ਕਰਨ ਦੀ ਲੋੜ ਹੈ ਤੇ ਸੁਰਤ ਮਨ ਹੀ ਅਸਥਿਰ ਕਰ ਸਕਦਾ ਹੈ। ਮਨ ਦੋ ਹਨ, ਇੱਕ ਨੂੰ ਇਨਮਨ ਕਹਿੰਦੇ ਹਨ ਜਿਸ ਨਾਲ ਅਸੀਂ ਹਰਕ ਸ਼ੋਕ ਕਰਦੇ ਹਾਂ ਤੇ ਦੂਜਾ ਉਨਮਨ ਹੈ ਜੋ ਅੰਦਰ ਗੁਪਤ ਵਰਤਦਾ ਹੈ। ਜਦ ਅਸੀਂ ਇਨਮਨ ਤੋਂ ਉਨਮਨ ਵਿੱਚ ਚਲੇ ਜਾਂਦੇ ਹਾਂ ਤਦ ਆਪਣੇ ਅਸਲੀ ਬਲ ਵਿੱਚ ਆ ਕੇ ਪ੍ਰਤਾਪ ਵਾਲੇ ਹੋ ਜਾਂਦੇ ਹਾਂ, ਜਿਹਾ ਕਿ ਕਬੀਰ ਜੀ ਸਾਨੂੰ ਗੁੱਜਾ ਭੇਤ ਦੱਸਦੇ ਹਨ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਉਨਮਨ ਇਹ ਹੈ, ਇਹ ਮਨ ਲੈ ਜੋ ਉਨਮਨ ਰਹਿ ਤਉ ਤੀਨ ਲੋਕ ਕੀ ਬਾਤੈ ਕਹਿ। ਇਨਮਨ ਇਹ ਹੈ। ਸੋ ਕਰਨ ਯੋਗ ਗੱਲ ਇਹ ਸੀ ਕਿ ਅਸੀਂ ਸ਼ਬਦ ਦੇ ਪ੍ਰੇਮੀ ਹੋ ਕੇ ਇਨਮਨ ਵਿੱਚੋਂ ਨਿਕਲ ਕੇ ਉਨਮਨ ਵਿੱਚ ਜਾ ਵਸਦੇ। ਇਉਂ ਸੁਰਤ ਆਪਣੇ ਘਰ ਵਿੱਚ ਪਹੁੰਚ ਜਾਂਦੀ ਤਦ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਹੋ ਜਾਂਦਾ। ਪਰ ਅਸੀਂ ਵਿੰਗੇ ਰਸਤੇ ਪੈਂਦੇ ਹਾਂ। ਜਦ ਕੋਈ ਪਿਆਰਾ ਤੁਰ ਜਾਵੇ ਅਸੀਂ ਸ਼ੋਕ ਕਰਦੇ ਹਾਂ। ਸ਼ੋਕ ਕਰਨ ਨਾਲ ਸਾਡੇ ਮਨ ਦਾ ਬਲ ਖੁਰ ਜਾਂਦਾ ਹੈ ਅਤੇ ਵਾਹਿਗੁਰੂ ਨਾਲ ਬੇਮੁਖਾਈ ਹੁੰਦੀ ਹੈ। ਸਾਨੂੰ ਇਹ ਸਹਿਸਾ ਉੱਠਦਾ ਹੈ, ਹਾਏ ਹੁਣ ਕੀ ਹੋਵੇਗਾ, ਇਹ ਵਿਯੋਗ ਖਾਂਦਾ ਹੈ, ਹਾਏ ਐਸਾ ਕਿਉਂ ਹੋ ਗਿਆ। ਇਹ ਸਹਿਸਾ ਜੀ ਨੂੰ ਮਲੀਨ ਕਰਦਾ ਹੈ ਔਰ ਸਾਡੇ ਅੰਦਰ ਆਤਮਾ ਚਾਨਣ ਨਹੀਂ ਕਰਨ ਦਿੰਦਾ। ਤਦ ਗੁਰੂ ਜੀ ਆਖਦੇ ਹਨ, ਸਹਿਸੈ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਉੱਤਰ ਦਿੰਦੇ ਹਨ, ਮਨ ਧੋਵਹੁ ਸ਼ਬਦ ਲਾਗੂ ਹਰ ਸਿਉ ਰਹੂ ਚਿਤ ਲਾਏ। ਸੋ ਜੀ ਮਨ ਧੋਵੋ, ਜੋ ਅੰਦਰ ਚਾਨਣਾ ਪਵੇ ਤਾਂ ਜੋ ਸਾਨੂੰ ਜਨਮ ਮਰਨ ਦਾ ਭੇਦ ਲੱਭ ਪਵੇ। ਤਦ ਫਿਰ ਸਾਨੂੰ ਜਮ ਜੋ ਨਾ ਸਕੇ, ਜੋ ਹਨੇਰਾ ਰਹਿਆ ਤਾਂ ਗੁਰੂ ਜੀ ਦੱਸਦੇ ਹਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟਮ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ, ਸਤਿਗੁਰੂ ਕਾ ਉਪਦੇਸ਼ ਸੁਨ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸੋ ਇਹ ਵਿਦ ਚਾਨਣੇ ਦੀ ਹੈ। ਇੱਕ ਹੋਰ ਵਿਚਾਰ ਇਹ ਹੁੰਦੀ ਹੈ ਕਿ ਜਦ ਅਸੀਂ ਆਪਣੇ ਟੁਰ ਗਏ ਪਿਆਰੇ ਲਈ ਸ਼ੋਕ ਕਰਦੇ ਤੇ ਰੋਂਦੇ ਹਾਂ ਤਾਂ ਉਸ ਪਿਆਰੇ ਨੂੰ ਕਲੇਸ਼ ਹੁੰਦਾ ਹੈ। ਸਾਡੀ ਮੂੰਹ ਦੀ ਖਿੱਚ ਉਸ ਦੇ ਆਤਮਾ ਨੂੰ ਪਿੱਛੇ ਪਿੱਛੇ ਧੂੰਦੀ ਤੇ ਭਾਰਿਆ ਕਰਦੀ ਹੈ। ਸਾਡੇ ਸੰਕਲਪਾਂ ਦਾ ਭਾਰ ਉਸ ਦੇ ਸੂਖਮ ਸਰੀਰ ਤੇ ਪੈ ਕੇ ਉਸ ਨੂੰ ਦੁਖੀ ਕਰਦਾ ਹੈ। ਇਸ ਕਰਕੇ ਜਿਹੜਾ ਅਸੀਂ ਪਿਆਰ ਦਿਖਾ ਕੇ ਰੋਂਦੇ ਹਾਂ ਸੋ ਲੋਕਾਂ ਨੂੰ ਪਤਿਆਉਂਦੇ ਹਾਂ, ਕਿਉਂਕਿ ਪਿਆਰੇ ਨਾਲ ਪਿਆਰ ਹੁੰਦਾ ਤਾਂ ਅਸੀਂ ਉਸ ਨੂੰ ਖੇਦ ਦੇਣ ਦਾ ਸਾਮਾਨ ਨਾ ਕਰਦੇ। ਗੁਰੂ ਜੀ ਨੇ ਆਖਿਆ ਸੀ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਤਾਂ ਤੇ ਅਸੀਂ ਰੋ ਰੋ ਕੇ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ। ਸੋ ਸਾਡਾ ਸ਼ੋਕ ਪ੍ਰਾਣੀ ਲਈ ਮਾੜਾ ਹੈ। ਫਿਰ ਅਸੀਂ ਆਪਣੇ ਸੁੱਖਾਂ ਤੇ ਵਲੇਵਿਆਂ ਨੂੰ ਰੋਂਦੇ ਹਾਂ, ਵਾਲੇਵੇ ਕਾਰਨ ਬਾਬਾ ਰੋਈਐ ਰੋਵਨ ਸਗਲ ਵਿਕਾਰੋ। ਸਾਡਾ ਸ਼ੋਕ ਕਰਨਾ ਇਉਂ ਵੀ ਅਖਾਰਤ ਹੋਇਆ, ਹਾਂ ਸਫਲ ਰੋਣਾ ਇੱਕ ਹੈ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਹੁਣ ਪਿਆਰ ਦਾ ਰੋਣਾ ਕੀ ਹੈ? ਅਸੀਂ ਆਪਣੇ ਪਰਮੇਸ਼ਰ ਜੀ ਦੇ ਚਰਨਾਂ ਵਿੱਚ ਰੋਵੀਏ ਕਿ ਹੇ ਵਾਹਿਗੁਰੂ, ਸਾਡੇ ਪਿਆਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਅਸੀਂ ਗੁਰਬਾਣੀ ਦਾ ਪਾਠ ਕਰੀਏ। ਗੁਰੂ ਜੀ ਨੇ ਆਪਣੇ ਲਈ ਆਖਿਆ ਸੀ, ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਹੂ ਨਿਰਬਾਣ ਜੀਓ। ਇਸ ਤੋਂ ਪਤਾ ਲੱਗਾ ਜੋ ਨਿਰਬਾਣ ਕੀਰਤਨ ਇੱਕ ਸੁਗਾਤ ਹੈ ਔਰ ਆਤਮਾ ਦਾ ਪ੍ਰੇਮ ਭਰਿਆ ਰੁਦਨ ਹੈ। ਜੋ ਪਿਆਰੇ ਦੇ ਲਾਹੇ ਲਹੀ ਅਸੀਂ ਭੇਜ ਸਕਦੇ ਹਾਂ, ਪਰ ਹਾਏ ਦੀ ਗੱਲ ਇਹ ਹੈ ਕਿ ਰੋਵਨ ਵਾਲੇ ਜੇਤੜੇ ਸਭ ਬੰਨਹਿ ਪੰਡ ਪਰਾਲ, ਪਰ ਪਿਆਰੇ ਲਈ ਕੀਰਤਨ ਕਰਨ ਵਾਲੇ ਕਿੰਨੇ ਹੁੰਦੇ ਹਨ। ਇੱਕ ਪਾਠ ਬਰਾਦਰੀ ਲਈ ਰੱਖ ਛੱਡੀ ਦਾ ਹੈ। ਪਿਆਰੇ ਸੱਜਣ ਤੇ ਪਰਿਵਾਰ ਕਿੰਨੇ ਕੁ ਨਿਰਬਾਨ ਕੀਰਤਨ ਕਰਦੇ ਹਨ, ਕਿੰਨੇ ਪਾਠ ਤੁਸਾਂ ਆਪਣੇ ਵੀਰ ਜੀ ਨੂੰ ਭੇਜੇ ਹਨ? ਜੇ ਭੇਜੇ ਹਨ ਤਾਂ ਵਾਹ ਵਾਹ, ਨਹੀਂ ਤਾਂ ਸ਼ੋਕ ਦੂਰ ਕਰੇ। ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ, ਉਹਨਾਂ ਦੇ ਪਰਿਵਾਰ ਨਾਲ ਪਿਆਰ ਕਰੋ ਤੇ ਇਕਾਂਤ ਬੈਠ ਕੇ ਪਾਠ ਕਰੋ, ਅਰਦਾਸ ਸੋਧੇ, ਜੋ ਗੁਰੂ ਉਹਨਾਂ ਦੇ ਆਤਮਾ ਨੂੰ ਠੰਡ ਤੇ ਆਨੰਦ ਵਿੱਚ ਰੱਖੇ। ਸਾਰਾ ਪਰਿਵਾਰ ਰਲ ਕੇ ਉਹਨਾਂ ਨੂੰ ਪਾਠ ਸੁਣਾਓ। ਕਿਸੇ ਗੁਰਮੁਖ ਪਿਆਰੇ ਦੀ ਮਿੰਨਤ ਕਰੋ ਜੋ ਵੀਰ ਦੇ ਆਤਮ ਸੁਖ ਲਈ ਪ੍ਰਾਰਥਨਾ ਕਰੇ ਤੇ ਅਰਦਾਸਾ ਸੋਧੇ। ਐਵੇਂ ਸੰਸਾਰ ਵਿੱਚ ਆਪ ਨੂੰ ਮਸਕੀਨ ਮੰਨ ਕੇ ਹਾਵੇਂ ਭਰਨੇ ਯੋਗ ਨਹੀਂ ਹਨ, ਸਗੋਂ ਜਿਸ ਰਾਹੀਂ ਅਸੀਂ ਤੁਰ ਰਹੇ ਹਾਂ ਅਸੀਂ ਵੀ ਉੱਥੇ ਜਾਣਾ ਹੈ। ਉੱਥੇ ਜਾਣ ਦਾ ਸੰਜਮ ਕਰੀਏ, ਅਸੀਂ ਆਪ ਨੂੰ ਸਵਾਰੀਏ। ਜੇ ਔਖ ਨਾ ਵੇਖੀਏ, ਇਹ ਸਵਾਸ ਅਤ ਅਮੋਲਕ ਹਨ, ਲੱਖੀ ਕਰੋੜੀ ਹੱਥ ਨਹੀਂ ਲੱਗਦੇ। ਕੋਈ ਸਵਾਸ ਪਿਆਰੇ ਪਰਮੇਸ਼ਰ ਜੀ ਦੇ ਧਿਆਨ ਤੋਂ ਖਾਲੀ ਨਾ ਜਾਵੇ। ਮੇਰੇ ਤੇ ਖਿਮਾ ਕਰਨੀ ਜੇ ਆਪ ਜੈਸੇ ਪਵਿੱਤਰ ਆਤਮਾ ਨੂੰ ਉਪਦੇਸ਼ ਦੇਣ ਵਾਂਗੂ ਲਿਖਿਆ ਹੈ। ਅਸਲ ਵਿੱਚ ਇਹ ਆਪਣੇ ਮਨ ਦੇ ਸੰਬੰਧ ਹਨ ਔਰ ਆਪ ਲਈ ਚੇਤਾਵਨੀ ਮਾਤਰ ਹਨ ਕਿ ਕਦੀ ਕੋਈ ਵਿਛੋੜਾ ਹੁੰਦਾ ਤਦ ਸੁਰਤ ਡੋਲ ਜਾਂਦੀ ਹੈ। ਸੋ ਸੱਜਣਾ ਦਾ ਫਰਜ਼ ਹੁੰਦਾ ਹੈ ਕਿ ਅੰਤਰਮੁਖੀ ਬਿਰਤੀ ਵੱਲ ਚੇਤਾ ਕਰਾਉਂਦੇ ਜਾਣ ਤਾਂ ਜੇ ਮੂੰਹ ਮਾਰ ਨਾ ਕੱਤੇ। ਇਸ ਗੁਰੂ ਜੀ ਦੇ ਸ਼ਬਦ ਦੀ ਧਾਰਨਾ ਸੁਖਾਂ ਦੀ ਦਾਤੀ ਹੈ। ਰਮਣ ਕੋ ਰਾਮ ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾਓ। ਸਿਮਰਤ ਏਕ ਅਚੁੱਤ ਅਵਿਨਾਸ਼ੀ ਬਿਨਸੇ ਮਾਇਆ ਮਾਦ ਸਹਿਜ ਆਨੰਦ ਅਨਹਦ ਧੁਨ ਬਾਣੀ ਬੋਹਰਣਾ ਪਏ ਬਿਖਾਦ ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਉ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ। ਵਾਹਿਗੁਰੂ ਆਪ ਨੂੰ ਆਪਣੇ ਪਿਆਰ ਵਿੱਚ ਰੱਖੇ ਤੇ ਆਪ ਦੇ ਵੀਰ ਨੂੰ ਗੁਰਪੁਰੀ ਵਿੱਚ ਨਿਵਾਸ ਬਖਸ਼ੇ। ਵੀਰ ਸਿੰਘ।